अमृत हा। चहा शुद्ध के चों बच्चे गां कुश्ता चार के बाकी बमां दस्त पेची दामार चे मर्दी के अखगर खामोशां कुनी के आतिश दमारा फिरोजा कुनी। श्री मुखवाक पातशाही दसवीं है जफरनामा गुरु गोबिंद सिंह जी महाराज की रचना। की होया तू चार चिनगारियां बुझा दितियां ने ते शोले भड़का दिते ने। कहिंदे ने अथा जुलम जिथे हो जाए उस चो रोस जन्म लेंदा है। किसे वक्त इकबाल ने एक बड़ा कीमती शेर लिखिया सी, ये चमन ये रोशन लाला गुल होने दो जो वीरा होते हैं, तखरीब जनू के पर्दे में तामीर के सामा होते हैं। बड़ा कीमती उसका शेर है, ये चमन ये रोशन लाला गुल होने दो जो वीरा होते हैं, तखरीब जनू के पर्दे में तामीर के सामा होते हैं। कहिंदा हर बर्बादी विच कोई नवी उसारी आउंदी है, हर तबाही विच कोई नवी तामीर आउंदी है। डॉक्टर मुहम्मद इकबाल फिलासफर इस ढंग नाल सोचते ने, दार्शनिक इस ढंग नाल जो है सोचते ने, उन्हां दी इस ढंग दी जो है विचार आउंदी है। सिख इतिहास ज्ञानियां दा इतिहास, दानियां दा इतिहास, भगतां दा इतिहास, सूरबीरां दा इतिहास, शहीदां दा इतिहास, इतने चूहे लग गए ने टुकी जांदे ने टुकी जांदे ने टुक दे ओ मूस दीवा में शब्द दीवान ऐसा होवे जैसे के मूस चूहे, हुक्मरान ऐसा होवे जैसे के बगयाड़, वजीर ऐसे अवन जैसे के कुत्ते, गुरगमीरो सग वजीरो मूश दीवा में शवद। दूसरी पंक्ति, जाग जाहिद हर सनासी बूम आलम में शवद, जाग जाहिद हर सनासी। जाहिद लोग धार्मिक बंदे, धर्म दे मुखी ते धार्मिक बंदे ऐसे अवन जैसे के खोते, खरशनासी उन्हां दी पहचान खोतियां दी तरह हो गए। क्यों ऐसा क्यों कह दिता इस फकीर ने? पुराने जमाने बार बरदारी दा कम ट्रांसपोर्ट दा कम खोतियां तो ही लिया जांदा सी। एक थां तो दूसरी थां ते जाना है, माल एक थां तो दूसरी थां ते पहुंचाना है, तो खोतियां दे आसरे ते सारा सिलसिला हुंदा सी। खच्चर खोते एक पिंड तो दूसरे पिंड, एक शहर तो दूसरे शहर माल ले जांदे सन, हता के एक मुल्क तो दूसरे मुल्क। सादी कहिंदा खोते दे उत्ते सौ पोथियां कुरान शरीफ दियां लद देईए ते ओ एक पिंड तो दूजे पिंड ले जाए ते ए जड़ा खोता है मौलवी फाजल बन जाएगा, फकीर साई बन जाएगा, वली अल्लाह बन जाएगा, कोई खुदा शनास हो जाएगा अगर ये लद के ले गया। उदाहरण वजो इंज कह दईए, अगर एक खोते देते सौ गुटके सौ पोथियां गीता दे लग दईए ते वो एक शहर तो दूजे शहर पहुंचा देवे बेचारा खोता, तो क्या वो भगत जी बन जाएगा? उसे ही खोते देते सौ सुंदर गुटके लग दईए तो एक पिंड तो दूजे पिंड पहुंचा देवे ते हुण एक खोता गुरु का सिख बन जाएगा, ब्रह्म ज्ञानी बन जाएगा, आत्मज्ञानी हो जाएगा, लद के ले गया। पिठ ते धर्म ग्रंथा नू लदर के कोई खोता वली अल्लाह नहीं हो जांदा, भगत नहीं हो जांदा, ब्रह्म ज्ञानी नहीं हो जांदा। ते दिमाग दे उत्ते जिसने गीता नू लद लिया, गुरु ग्रंथ साहब दी बाणी सिर्फ दिमाग विच है, याद है, व्यवहार विच नहीं है। इहदे व्यवहार विच ने, व्यवहार विच ते कठोरता प्रगट आउंदी है, व्यवहार विच ते क्रोध प्रगट आउंदा है, व्यवहार विच ते ईर्ष्या है, व्यवहार देश ते हंकार है। उन दिमाग दे सुखमनी साहब भी है, जबजी साहब भी है, बड़ा याद है इसको, बड़ी पढ़दा है बाणी। दिमाग देश व्यवहार देश नहीं है, व्यवहार देश बाणी नहीं प्रगट होंदी, व्यवहार देश गीता नहीं प्रगट होंदी, व्यवहार देश कुरान नहीं प्रगट होंदी। ते फकीर कहिंदा इंज धार्मिक बंदे इंज होण जिवें खोते बस चुकी फिरदे ने सिर ते भार, बाकी कुछ भी नहीं, बोझ चुकी फिरदे ने, भार चुकी फिरदे ने, कुरान सिर ते चुकी फिरदे ने, ਵਿਵਹਾਰ ਵਿੱਚ ਕੁਰਾਨ ਸ਼ਰੀਫ ਨਹੀਂ ਹੈ। ਯਾਦ ਹੈ ਬੜੀ ਬਾਣੀ, ਵਿਵਹਾਰ ਵਿੱਚ ਗੁਰਬਾਣੀ ਨਹੀਂ ਹੈ। ਉਹਨਾਂ ਦਾ ਜੋ ਵਿਵਹਾਰ ਹੈ ਪਰਿਵਾਰ ਨਾਲ, ਉਹਨਾਂ ਦਾ ਜੋ ਵਿਵਹਾਰ ਹੈ ਸੰਸਾਰ ਨਾਲ, ਉਹਦੇ ਚ ਗੁਰਬਾਣੀ ਦੀ ਕੋਈ ਝਲਕ ਨਹੀਂ ਮਿਲਦੀ। ਉਹਨਾਂ ਦੇ ਸੰਬੰਧਾਂ ਤੋਂ, ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ ਕਿ ਹੰਕਾਰ ਹੈ, ਦੁਸ਼ਟਪਣਾ ਹੈ, ਈਰਸ਼ਾ ਹੈ, ਗੁਰਬਾਣੀ ਨਹੀਂ ਹੈ। ਧਾਰਮਿਕ ਬੰਦੇ ਐਸੇ ਹੋਣ ਜੈਸੇ ਕਿ ਖੋਤਾ, ਬਸ ਧਰਮ ਦਾ ਬੋਝ ਚੁੱਕੀ ਫਿਰਨ। ਜ਼ਾਗ ਜ਼ਾਹਿਦ ਖਰਸ਼ਨ ਆਸੀ, ਧਰਮ ਦੇ ਮੁਖੀਆਂ ਨੂੰ ਚੋਟ ਮਾਰੀ ਹੈ। ਔਰ ਆਪ ਸੁਣ ਕੇ ਹੈਰਾਨ ਹੋ ਗਏ, ਬਹੁਤ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ ਧਾਰਮਿਕ ਮੁਖੀਆਂ ਦੇ ਕਿ ਉਹ ਧਾਰਮਿਕ ਵੀ ਹੋਵਣ। ਐਸੇ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ, ਬਹੁਤ ਥੋੜੇ ਆਂਕੜੇ ਨੇ। ਖੈਰ ਇਸ ਵਕਤ ਇਸ ਪਹਿਲੂ ਨੂੰ ਨਾ ਛੋਈਏ। ਜ਼ਾਗ ਜ਼ਾਹਿਦ ਖਰਸ਼ ਨਾਸੀ ਬੂਮ ਆਲਮ ਮੇ ਸ਼ਬਦ, ਬੂਮ ਕਹਿੰਦੇ ਨੇ ਉੱਲੂ ਨੂੰ। ਪਰਜਾ ਇੰਜ ਹੋਵੇ, ਜਨਤਾ ਇੰਜ ਹੋਵੇ ਜਿਵੇਂ ਉੱਲੂ, ਉੱਲੂ ਹਨੇਰੇ ਚ ਰਹਿੰਦਾ ਹੈ। ਪਰਜਾ ਅਗਿਆਨੀ ਹੋਵੇ, ਅੰਧੀ ਰਈਅਤ, ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ, ਕੱਖ ਵੀ ਨਾ ਸਮਝ ਹੋਵੇ ਰਾਜਨੀਤੀ ਕੀ ਏ, ਧਰਮ ਕੀ ਏ, ਕੁਛ ਵੀ ਨਾ ਸਮਝ ਹੋਵੇ। ਤੇ ਰਾਜਨੀਤਕ ਵੀ ਉਹਨਾਂ ਨੂੰ ਠੱਗਣ ਤੇ ਧਾਰਮਿਕ ਬੰਦੇ ਵੀ ਉਹਨਾਂ ਨੂੰ ਧੋਖੇ ਚ ਰੱਖਣ। ਇਕਬਾਲ ਨੇ ਕਿਸੇ ਵਕਤ ਕਿਹਾ ਸੀ, ਇਲਾਹੀ ਯੇ ਤੇਰੇ ਸਾਦਾ ਦਿਲ ਬੰਦੇ ਕਿਧਰ ਜਾਏ, ਕਿ ਸ਼ਾਹੀ ਇੱਕ ਅਯਾਰੀ ਹੈ, ਫਕੀਰੀ ਵੀ ਮਕਾਰੀ ਹੈ। ਕਹਿੰਦਾ ਮੈਂ ਦੇਖ ਕੇ ਹੈਰਾਨ ਹਾਂ, ਜਿਹੜੇ ਰਾਜਨੀਤਕ ਨੇ ਮਕਾਰ ਨੇ, ਪਰ ਜੋ ਫਕੀਰ ਨੇ ਉਹ ਵੀ ਮਕਾਰ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕੋਈ ਰਾਜਨੀਤੀ ਦੇ ਨਾਂ ਤੇ ਕੌਮ ਨੂੰ ਧੋਖਾ ਦਿੰਦਾ ਹੈ, ਕੋਈ ਧਰਮ ਦੇ ਨਾਂ ਤੇ ਧੋਖਾ ਦਿੰਦਾ ਹੈ। ਸਾਡੀ ਕੌਮ ਦੇ ਤੇ ਇਸ ਤਰ੍ਹਾਂ ਦੇ ਰੱਜ ਕੇ ਨੇ, ਜਿਨ੍ਹਾਂ ਨੇ ਕੌਮ ਨੂੰ ਰੱਜ ਕੇ ਧੋਖਾ ਦਿੱਤਾ, ਧਰਮ ਦੇ ਨਾਂ ਤੇ ਵੀ, ਰਾਜਨੀਤੀ ਦੇ ਨਾਂ ਤੇ ਵੀ, ਰੱਜ ਕੇ, ਕਮੀ ਨਹੀਂ। ਔਰ ਬਾਰ ਬਾਰ ਜੋ ਧੋਖਾ ਖਾਵੇ, ਕਹਿੰਦੇ ਨੇ ਅਗਿਆਨੀ ਹੋਵੇਗਾ, ਨਾ ਸਮਝ ਹੋਵੇਗਾ। ਸਾਰ ਕਿਤਾਵਲੀ ਦਾ ਕਰਤਾ, ਰਾਜਨੀਤੀ ਦੇ ਜਿਹੜੇ ਗ੍ਰੰਥ ਨੇ ਉਹ ਐਸਾ ਕਹਿਣ, ਤੇ ਧਾਰਮਿਕ ਪੁਰਸ਼ ਇੱਕ ਦਫਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਗਲਤੀ ਨਹੀਂ ਹੈ। ਭਰੋਸਾ ਕਰਨਾ ਮਨੁੱਖੀ ਸੁਭਾਅ ਹੈ, ਤੇ ਭਰੋਸਾ ਕੀਤਾ, ਅਗਲੇ ਨੇ ਧੋਖਾ ਦਿੱਤਾ, ਠੀਕ ਹੈ, ਸੁਚੇਤ ਹੋ ਜਾਏ, ਸਾਵਧਾਨ ਹੋ ਜਾਏ। ਇਹ ਵਿਦਵਾਨ ਕਹਿੰਦੇ ਨੇ ਕਿ ਉਸਨੇ ਦੂਜੀ ਦਫਾ ਵੀ ਧੋਖਾ ਖਾ ਲਿਆ, ਦੂਜੀ ਦਫਾ, ਕਹਿੰਦਾ ਫਿਰ ਹੁਣ ਇਹ ਮੂਰਖ ਹੈ। ਔਰ ਇਸਨੇ ਤੀਜੀ ਦਫਾ ਵੀ ਧੋਖਾ ਖਾ ਲਿਆ, ਹੁਣ ਇਹ ਪਸ਼ੂ ਹੈ, ਬੰਦਾ ਹੀ ਨਹੀਂ ਹੈ, ਇਹ ਹੁਣ ਪਸ਼ੂ ਹੈ। ਇੰਜ ਕਹਿੰਦਾ, ਇਸਨੇ ਇੱਕ ਦਫਾ ਕਿਸੇ ਤੋਂ ਧੋਖਾ ਖਾਧਾ, ਕਹਿੰਦੇ ਕੋਈ ਨੀ, ਮਨੁੱਖੀ ਸੁਭਾਅ ਹੈ, ਮਨੁੱਖੀ ਸੁਭਾਅ ਹੈ, ਆਖਿਰ ਭਰੋਸਾ ਕਰੇਗਾ ਜਿਸ ਤੇ ਧੋਖਾ ਮਿਲ ਸਕਦਾ ਹੈ। ਔਰ ਭਰੋਸੇ ਦੇ ਪਾਤਰ ਯੋਗ ਹੋਣ ਤੋਂ ਬਾਅਦ ਹੀ ਧੋਖੇ ਮਿਲਦੇ ਨੇ ਅਕਸਰ। ਇੱਕ ਕਥਾ ਲਿਖੀ ਹੋਈ ਹੈ ਪੰਜ ਦਸੀ ਦੇ ਚ, ਇੱਕ ਮੁਨਸਿਫ ਦੀ ਕਚਹਿਰੀ ਚ ਇੱਕ ਬੰਦਾ ਫਰਿਆਦ ਕਰਦਾ ਹੈ ਵੀ ਫਲਾਣੇ ਤੇ ਮੈਂ ਇਤਨਾ ਭਰੋਸਾ ਕੀਤਾ, ਉਸਨੇ ਮੈਨੂੰ ਧੋਖਾ ਦਿੱਤਾ। ਉਹ ਵੀ ਕਚਹਿਰੀ ਚ ਸੀ ਤੇ ਮੁਨਸਿਫ ਉਸਨੂੰ ਕਹਿੰਦਾ, ਜਦ ਇਸਨੇ ਤੇਰੇ ਤੇ ਇਤਨਾ ਭਰੋਸਾ ਕੀਤਾ, ਤੂੰ ਧੋਖਾ ਕਿਉਂ ਦਿੱਤਾ ਹੈ? ਉਹ ਕਹਿੰਦਾ, ਮੁਨਸਿਫ, ਫਿਰ ਤੁਹਾਨੂੰ ਵੀ ਸਮਝ ਨਹੀਂ ਹੈ, ਜੇ ਇਹ ਮੇਰੇ ਤੇ ਭਰੋਸਾ ਨਾ ਕਰਦਾ, ਮੈਂ ਧੋਖਾ ਦੇ ਸਕਦਾ ਸੀ? ਮੈਂ ਤਾਂ ਧੋਖਾ ਦੇ ਹੀ ਨਹੀਂ ਸਕਦਾ ਸੀ। ਧੋਖਾ ਦੇਣ ਦੇ ਚ ਮੈਨੂੰ ਤਾਂ ਹੀ ਸਫਲਤਾ ਮਿਲ ਸਕਦੀ ਅਗਲਾ ਮੇਰੇ ਤੇ ਭਰੋਸਾ ਕਰੇ, ਵਰਨਾ ਹੋ ਨਹੀਂ ਸਕਦਾ। ਇੱਕ ਦਫਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਦੂਜੀ ਦਫਾ ਧੋਖਾ ਖਾਣਾ ਮੂਰਖਤਾ ਹੈ, ਔਰ ਤੀਸਰੀ ਦਫਾ ਵੀ ਉਸੇ ਤੋਂ ਉਸੇ ਤਰ੍ਹਾਂ ਦਾ ਧੋਖਾ ਖਾ ਲੈਣਾ, ਕਹਿੰਦੇ ਨੇ ਪਸ਼ੂ ਪਾਉਣਾ ਹੈ। ਇਹ ਤੇ ਪਸ਼ੂਤਾ ਹੈ, ਮਨੁੱਖਤਾ ਖਤਮ ਹੋ ਗਈ, ਮਨੁੱਖਤਾ ਰਹੀ ਨਹੀਂ। ਅੰਧੀ ਰਈਅਤ ਗਿਆਨ ਵੀ ਹੋਣੀ, ਬੂਮ ਆਲਮ ਮੇ ਸ਼ਬਦ, ਪਰਜਾ ਇੰਜ ਹੋਵੇ ਜੈਸੇ ਉੱਲੂ ਹਨੇਰੇ ਦੇ, ਕੱਖ ਨਾ ਸਮਝ। ਇਸ ਸ਼ਬਦ ਦਾ ਪ੍ਰਯੋਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ, ਸੰਪਤ ਦੌਲ ਝੂਲ ਸੰਗ ਝੂਲਤ, ਮਾਇਆ ਮਗਨ ਫਿਰਤ ਗੁਗਨਾ। ਪੰਜਾਬੀ ਵਿੱਚ ਉੱਲੂ ਨੂੰ ਗੁੱਗੂ ਕਹਿੰਦੇ ਨੇ। ਇੰਜ ਘੁੰਮੇ ਜੈਸੇ ਉੱਲੂ ਹਨੇਰੇ, ਕੱਖ ਨਹੀਂ ਸਮਝ, ਕੁਛ ਵੀ ਨਹੀਂ ਪਤਾ, ਸੱਚਾਈ ਕੀ ਹੈ, ਅਸਲੀਅਤ ਕੀ ਹੈ, ਹਕੀਕਤ ਕੀ ਹੈ। زاگ زاہد خرش ناسی بوم عالم میں شود، تیسری پنکتی، دزد محافظ بد بہی خا شیطان نازم میں شود. دزد کہندے نے چور نو، محافظ رکھوالا کون ہوگے؟ چور، چور رکھوالے امن. تے انتظامی ڈھانچہ کس دے کول ہوئے؟ شیطان دے کولو، نازم او ہوئے. انتظام کرن والا کون ہوئے؟ شہر دا شیطان. رکھوالی کرن والا کون ہوئے؟ چور. تارمک بندے کیسے ہون؟ کھوتے. حکمران کیسا ہوئے؟ بگیاڑ. وزیر کیسے ہون؟ کتے. اور دیوان کیسے ہون؟ چوہے. تو عام پرجا کیسی ہوئے؟ الو. میں پھر عرض کراں، بگیاڑ کون بن جاندا ہے؟ اسنتشٹ. اسنتشٹ منک کسے نو کھائے گا؟ کسی دی جان کھائے گا، کسی دی عزت کھائے گا، کسی دی دھن سمپدا کھائے گا. اور اسنتشٹ منک دے کول جے کدرے طاقت آ جائے، اتے لاشاں بچھا دے گا. 1 کروڑ بندیاں دا قاتل ہے ہٹلر. چنگیز خان جتھوں لنگدا سی بستیاں اجاڑ کے لنگدا سی. ہلاکو خان دے گھوڑے لاشاں تو لنگدے سن. کہندے نے کمزور بندہ اپنی واشنا دی پورتی لئی رب نو مندا ہے، گرو نو مندا ہے، پرماتما نو مندا ہے، کیونکہ جڑی اس دی کامنا ہے وہ گرو تو بنا پوری ہو نہیں سکتی. کمزور بندہ اپنی کامنا دی پورتی لئی پرماتما نو مندا ہے، گرو نو مند ہے. طاقتور بندہ اپنی کامنا دی پورتی لئی پرماتما نو انکار کر دیندا ہے، ایک پاسے رکھ دیندا ہے. گل دوہاں دی کامنا دی ہے، دھرم دی نہیں ہے. طاقتور بندہ اگر سامنے رب نو رکھے پرماتما نو، کیا 1 کروڑ بندیاں نو قتل کر سکتا ہے؟ کیا سڑکاں تے ہزاراں لاشاں بچھا سکتا ہے؟ کہندے نے طاقتور بندے نو پرماتما نو ایک پاسے کرنا پیندا ہے، اودی اکامنا پوری نہیں ہو سکتی اگر رب نو اگے کرے، کیونکہ رب تے دیا ہے، پرماتما تے پریم ہے، پرماتما تے نرویر ہے، پرماتما تے نربھے ہے، پرماتما تے صابر ہے، پرماتما تے سمان درشت ہے، پرماتما تے وشال ہے. اگر یہ پرماتما نو اگے کرے تو کیا کروڑاں لاشاں بچھا سکتا ہے؟ کیا گھراں نو اجاڑ سکے گا؟ کیا کسی دی عصمت، عزت، آبرو، دھن سمپدا، جان کھو سکے گا؟ کہندے نے طاقتور منک ہمیشہ اپنی واشنا دی پورتی لئی پرماتما نو انکار کر دیندا ہے، ایک پاسے کر دیندا ہے، کیونکہ انو سامنے رکھے تے اپنی واشنا دی پورتی ہو نہیں سکتی. کمزور بندہ اپنی واشنا دی پورتی لئی پرماتما نو اگے کردا، اودے کول کوئی ہو سہارا ہی نہیں اور کوئی آسرا ہی نہیں. اے پرماتما تو ہی میری ٹیک ہے، تو میری کامنا دی پورتی کر. او بھی کامنا کر کے رب نو مند ہے، تے طاقتور بھی کامنا کر کے انکار کرتا ہے. سیانے اس نو سمجھن گے، پکڑن گے مول گل کامنا دی ہے، رب دی نہیں ہے. جنو اسی دھارمک دنیا کہنے ہاں، او بھی دھارمک دنیا نہیں ہے. یہ بھی میں عرض کر دیں، ادھارمک دنیا تے ادھارمک ہے، دھارمک دنیا بھی ادھارمک. ایک بڑی قیمتی پنکتی ہے گرو گرنتھ صاحب جی مہاراج دی، اور میں سمجھنا ایک واحد گرنتھ دھن گرو گرنتھ صاحب جی مہاراج نے جو ایسا کہہ سکتے ہیں، پاپ پن دوئے ایک سمان، نج گن پارس تجو گن آن. پاپ تے پاپ ہے، پن بھی پاپ ہے. حد ہو گئی، پن بھی پاپ ہے تے کیوں کریے؟ کی لوڑ ہے پھر؟ پنکتی میں تھانو گرو گرنتھ صاحب جی مہاراج جی سنا رہے ہیں، پاپ پن دوئے ایک سمان، نج گن پارس تجو گن آن. پہلے لبنا پے گا کہ منک پاپ کیوں کردا ہے. پاپ کردا ہے لوبھ وس ہو کے، ہنکار وس ہو کے، اگیان وس ہو کے، واشنا وس ہو کے منک پاپ کردا ہے. تے منک پن کرے ہنکار وس ہو کے، منک پن کرے لوبھ وس ہو کے، منک پن کرے واشنا وس ہو کے، اور منک پن کرے ہومے کر کے. ستگر دی بانی کہندی ہے پھر پاپ پن دے فرق کی ہویا؟ دوہاں دے تھلے بنیاد تے ایک ہوئی ہے. اگیان کر کے پاپ کیتا، اگیان کر کے پن پیا کردا ہے. ہنکار کر کے پاپ کیتے اس نے، ہنکار کر کے پن پیا کردا ہے. ਵਾਸ਼ਨਾ ਕਰਕੇ ਇਸਨੇ ਪਾਪ ਕੀਤੇ ਨੇ ਤੇ ਵਾਸ਼ਨਾ ਕਾਮਨਾ ਕਰਕੇ ਪੁੰਨ ਪਿਆ ਕਰਦਾ, ਫਰਕ ਕੀ ਹੈ? ਪਾਪ ਪੁੰਨ ਦੋਏ ਇੱਕ ਸਮਾਨ। ਪਾਪੀਆਂ ਦੇ ਪਾਪ ਤੇ ਪਾਪ ਹੈਗੇ ਹੀ ਨੇ, ਗੁਸਤਾਖੀ ਮਾਫ, ਪੁਨੀਤ ਬੰਦਿਆਂ ਦੇ ਪੁੰਨ ਵੀ ਕੋਈ ਪੁੰਨ ਨਹੀਂ ਨੇ, ਕਿਉਂਕਿ ਥੱਲੇ ਹੰਕਾਰ ਖੜਾ। ਤੀਰਥ ਵਰਤਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇਹ ਫਲ ਜਾਤ ਤੇ ਜਿਮ ਕੁੰਚਰ ਇਸਨਾਨ। ਤੋ ਮੈਂ ਇਸ ਕਰਾਂ, ਅਸੰਤੁਸ਼ਟ ਮਨੁੱਖ ਕਾਤਲ ਬਣ ਜਾਂਦਾ ਹੈ, ਦੁਰਾਚਾਰੀ ਬਣ ਜਾਂਦਾ ਹੈ, ਡਕੈਤ ਬਣ ਜਾਂਦਾ ਹੈ। ਸੰਸਾਰ ਦੇ ਇਤਿਹਾਸ ਵਿੱਚ ਇਹ ਭਰੇ ਪਏ ਨੇ, ਇਹਨਾਂ ਦਾ ਜ਼ਿਕਰ ਹੈ। ਔਰ ਸੰਤੁਸ਼ਟ ਮਨੁੱਖ ਭਗਤ ਬਣ ਜਾਂਦਾ ਹੈ, ਸੂਰਬੀਰ ਬਣ ਜਾਂਦਾ ਹੈ, ਦਾਨੀ ਬਣ ਜਾਂਦਾ ਹੈ। ਜਗਤ ਦੇ ਸਾਰੇ ਦਾ ਸਾਰਾ ਇਤਿਹਾਸ ਇਹ ਦੋ ਤਰ੍ਹਾਂ ਦੇ ਮਨੁੱਖਾਂ ਦੇ ਆਲੇ ਦੁਆਲੇ ਘੁੰਮਦਾ ਹੈ, ਖੋਣ ਵਾਲੇ, ਦੇਣ ਵਾਲੇ। ਸਤਸੰਗ, ਗੁਰੂ ਦੀ ਸੰਗਤ, ਭਜਨ ਕੀਰਤਨ, ਨਾਮ ਅਭਿਆਸ, ਬਾਣੀ ਦਾ ਪਾਠ ਮਨੁੱਖ ਨੂੰ ਸੰਤੁਸ਼ਟ ਕਰਦਾ ਹੈ, ਭਗਤ ਬਣਾ ਦਿੰਦਾ ਹੈ, ਸੂਰਬੀਰ ਬਣਾ ਦਿੰਦਾ ਹੈ, ਦਾਨੀ ਬਣਾ ਦਿੰਦਾ ਹੈ, ਸੰਪੰਨ ਬਣਾ ਦਿੰਦਾ ਹੈ, ਮਹਾਨ ਬਣਾ ਦਿੰਦਾ ਹੈ। ਔਰ ਉਸਦੇ ਅੰਦਰ ਪਰਮ ਆਨੰਦ ਪੈਦਾ ਕਰਦਾ ਹੈ। ਭਗਤ ਤੇ ਇੱਕ ਖਿੜਾ ਹੋਇਆ ਫੁੱਲ ਹੈ, ਉਹ ਆਪਣਾ ਸੁਆਪਣ ਵੰਡਦਾ ਹੈ, ਆਪਣੀ ਗੁਣਾਂ ਦੀ ਮਹਿਕ ਜੋ ਹੈ ਵੰਡਦਾ ਹੈ। ਇਸ ਤਰ੍ਹਾਂ ਸਤਸੰਗੀ ਇਹ ਰੱਬੀ ਦੌਲਤ ਸਤਸੰਗ ਤੋਂ ਪ੍ਰਾਪਤ ਕਰਦਾ। ਇਤਨੇ ਬਚਨ ਇਸ ਵਕਤ ਪ੍ਰਵਾਨ ਕਰਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ। ਅਸੀਂ ਨਾਮ ਅਭਿਆਸ ਕਰਦੇ ਹੋਇਆਂ, ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਕਰਦਿਆਂ ਗੁਰੂ ਤੋਂ ਉਹ ਸੌਗਾਤ ਪ੍ਰਾਪਤ ਕਰੀ ਜਿਹਨੂੰ ਕਹਿੰਦੇ ਨੇ ਸੰਤੁਸ਼ਟੀ, ਸੰਤੋਖ। ਔਰ ਜੈਸੇ ਮਨ ਸੰਤੁਸ਼ਟ ਹੋਵੇਗਾ, ਅੰਦਰ ਪਰਮ ਆਨੰਦ ਦੀ ਵਰਸ਼ਾ ਹੋਵੇਗੀ ਤੇ ਮਨ ਦੇ ਉੱਤੇ ਭਾਰ ਨਹੀਂ ਰਹੇਗਾ, ਬੋਝ ਨਹੀਂ ਰਹੇਗਾ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਦੈਵੀ ਗੁਣ ਸਾਨੂੰ ਪ੍ਰਾਪਤ ਹੋਣ। ਇਤਨੇ ਹੀ ਬਚਨ ਇਸ ਵਕਤ ਪ੍ਰਵਾਨ ਕਰਨੇ, ਕਿਉਂਕਿ ਦਾਸਾਂ ਨੇ ਵਾਪਸ ਵੀ ਨੋਟਿੰਗਮ ਜਿਹਾ ਜਾਣਾ ਤੇ ਘੰਟਾ ਉੱਥੇ ਹਾਜ਼ਰੀ ਭਰ ਕੇ ਫਿਰ ਤੁਹਾਡੇ ਤੱਕ ਜੋ ਹੈ ਪਹੁੰਚੇ ਹਾਂ। ਇਤਨੀ ਸੇਵਾ ਪ੍ਰਵਾਨ ਕਰਨੀ। ਇਸ ਵਕਤ ਤੱਕ ਆਪ ਬੈਠੇ ਰਹੋ, ਸੁਣਨ ਦਾ ਸ਼ੌਕ ਮੁੱਖ ਰੱਖੇ ਤਾਂ ਤੁਹਾਡੇ ਸ਼ੌਕ ਤੋਂ ਸਦਕੇ ਕੁਰਬਾਨ ਸਾਹਿਬ ਇਹ ਤੁਹਾਡਾ ਸ਼ੌਕ ਬਣਾਈ ਰੱਖੇ, ਪਿਆਰ ਜੋ ਹੈ ਬਣਾਈ ਰੱਖੇ। ਬਾਰ ਬਾਰ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।